पंकज बंदन पद पंग स्मरो अंगद दुख निकन गुरु अमरदास हृदय नित श्री गुरु रामदास गुण गाओ श्री अर्जन बिघनन के नाशक बिघनन हर गोबिंद शुभ सुमत पर काशक श्री हर राय जी नमो कर जोरी नमो
कर जोरी
श्री हर कृष्ण मनाओ
बहोरी
तेग बहादुर परम कृपाला जी परम
कृपाला
श्री गुरु गोबिंद सिंह
विसाला
धरों धरा पर पुन पुन सीसा जी पुन
पुन सीसा
बंदों बार बार
जगदीसा
जा मैं अमृत ज्ञान है माणक भगत
राग
श्री गुरु ग्रंथ साहेब उद्धव बंदों कर
अनुराग
एकंकारा सतगुरु ते प्रसाद सच
होए
वाहे गुरु जी की फतेह है बिघन
विनाशन सो
वाहे गुरु जी की फतेह है बिघन विनाशन
सो
जह डिठे मन तेरी है किलविख वंजन दूरे सो क्यों विसरे माओ मैं जो रहया पर पूरे सो क्यों विसरे माओ मैं जो रहया पर पूरे
सतनाम श्री वाहे गुरु साहिब जीओ सर्ब खान अब होए निदाना चले तुफंग कटार कृपाना
परमादरणीय साहिबे कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हराप महिमा दे मालक तन तन गुरु पिता श्री गुरुदेव गुरु ग्रंथ साहिब जी दे मुकद्दस कदमां च विराजमान गुरु प्यारी सात संगत गुरुदेव जी दी महान इनायत दा सदका साढ़े सारयां दे सिर ते बख्शिशमई रखे हत्थ दा सदका जीवन दा अज दा दिन भी प्राप्त होया और इस नवें दिन दी जो नवें जन्म समान है ये शाम अजीज़ुल नवाज़ पातशाह जी दे मुकद्दस कदमां दी खाक दे नाम करना नसीब होया सतगुरु पातशाह जद भी किसे मनुख दे सिर ते मेर भरिया हाथ रखदे ने या इस तरह आखो जिस दी जिंदगी दे तमाम दुखां नूं गुरु खत्म करना चाहुंदा है उसनों नज़रे इनायत करके ਸਤਸੰਗਤ ਦੀ ਹਾਜ਼ਰੀ ਭਰਨ ਦਾ ਬਲ ਪ੍ਰਦਾਨ ਕਰਦਾ ਹੈ। ਅੱਜ ਅਸੀਂ ਸਾਰੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮੁਬਾਰਕ 450 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਪਿਛਲੇ ਸਾਲ ਵੀ ਇਹ ਸਮਾਗਮ ਮਨਾਏ ਗਏ ਸਨ ਅਤੇ ਬਹੁਤ ਸਾਰੇ ਸੱਜਣ ਐਸੇ ਸਨ ਜੋ ਵੱਧ ਚੜ੍ਹ ਕੇ ਜਿਨ੍ਹਾਂ ਨੇ ਹਿੱਸਾ ਲਿਆ, ਕੀਰਤਨ ਸੁਣਿਆ, ਮਹਾਰਾਜ ਜੀ ਦੇ ਪਾਵਨ ਜੀਵਨ ਸੰਬੰਧੀ ਮਿਠਾਸ ਭਰੀਆਂ ਵਿਚਾਰਾਂ ਸਰਵਣ ਕੀਤੀਆਂ। ਪਰ ਇਸ ਸਾਲ ਸਿਹਤ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂ ਜ਼ਿੰਦਗੀ ਨੇ ਇਜਾਜ਼ਤ ਨਹੀਂ ਦਿੱਤੀ ਅਤੇ ਸਾਡੇ ਤਰ੍ਹਾਂ ਉਹ ਤਨ ਕਰਕੇ ਵੀ ਹਾਜ਼ਰੀਆਂ ਭਰਨ ਤੋਂ ਅਸਮਰੱਥ ਰਹਿ ਗਏ। ਅਸੀਂ ਸਾਰੇ ਖੁਸ਼ਕਿਸਮਤ ਹਾਂ ਜਿਨ੍ਹਾਂ ਨੂੰ ਇਹ ਸੁਭਾਗ ਸਮਾਂ ਜ਼ਿੰਦਗੀ ਵਿੱਚ ਫਿਰ ਤੋਂ ਇੱਕ ਦਫ਼ਾ ਪ੍ਰਤੱਖ ਹਰ ਸ਼੍ਰੀ ਗੁਰੂ ਅਰਜਨ ਦੇਵ ਜੀਆਂ ਦਾ ਮੁਬਾਰਕ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸੁਭਾਗ ਬਣਿਆ ਹੈ। ਸਤਿਗੁਰੂ ਜੀ ਦੇ ਪਾਵਨ ਆਗਮਨ ਦੀਆਂ ਅਸੰਖ ਮੁਬਾਰਕਬਾਦ ਪੇਸ਼ ਕਰਦਿਆਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਸ ਲਈ ਹਰ ਰੋਜ਼ ਦੀ ਤਰ੍ਹਾਂ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਾਹਿਬ ਜੀ ਦਾ ਪਾਵਨ ਜੀਵਨ ਸਰਵਣ ਕਰਦਿਆਂ ਕੱਲ੍ਹ ਤੱਕ ਇਤਨਾ ਆਪਣੇ ਸਰਵਣ ਕੀਤਾ ਕਿ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅਮੀਨਾਬਾਦ ਜਿਸ ਦਾ ਪੁਰਾਣਾ ਨਾਮ ਸੈਦਪੁਰ ਸਰਿਆਲੀ ਕਰਕੇ ਸੀ, ਜਿਸ ਦਾ ਅੱਜ ਕੱਲ੍ਹ ਨਾਮ ਅਮੀਨਾਬਾਦ ਅਤੇ ਸਾਡੇ ਸਿੱਖ ਇਤਿਹਾਸ ਵਿੱਚ ਇਸ ਦਾ ਨਾਮ ਐਮਨਾਬਾਦ ਕਰਕੇ ਆਇਆ। ਸੁਲਤਾਨਪੁਰੇ ਤੋਂ ਜੇ ਇਸ ਦੀ ਭੂਗੋਲਿਕ ਦੂਰੀ ਨੂੰ ਨਾਪੀਏ ਤਾਂ ਕੋਈ 450 ਕਿਲੋਮੀਟਰ ਬਣਦਾ, ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪਹਿਲੀ ਉਦਾਸੀ ਵੇਲੇ ਆਪਣੇ ਚਰਨ ਪਾਏ, 25 ਦਿਨ ਨਿਵਾਸ ਕੀਤਾ ਅਤੇ ਦੂਸਰੇ ਵਾਰ ਫਿਰ ਸਤਿਗੁਰੂ ਨੇ 5 ਦਿਨ ਇਸ ਥਾਂ 'ਤੇ ਨਿਵਾਸ ਕੀਤਾ ਹੈ। ਗੁਰੂ ਦੇਵ ਪਾਤਸ਼ਾਹ ਨੇ ਜਦ ਨਗਰ ਦੇ ਰਹਿਣ ਵਾਲੇ ਲੋਕਾਂ ਦਾ ਜੀਵਨ ਦੇਖਿਆ, ਤਰਜ਼ੇ ਜ਼ਿੰਦਗੀ ਦੇਖੀ, ਉਸ ਵੇਲੇ ਬਹੁਤ ਸਾਰੇ ਲੋਕਾਂ ਦਾ ਜੀਵਨ ਇਸ ਤਰ੍ਹਾਂ ਦਾ ਹੀ ਬਣ ਗਿਆ ਸੀ ਜੈਸੇ ਮੇਰੇ ਸਾਹਿਬ ਜੀ ਦੇ ਬੋਲ ਨੇ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਅੱਜ ਵੀ ਤੁਸੀਂ ਦੇਖ ਲਓ ਜਦ ਜਿਸ ਦੀਆਂ ਸਰਕਾਰਾਂ ਹੁੰਦੀਆਂ ਨੇ ਹਰ ਥਾਂ ਉਹਨਾਂ ਦਾ ਬੋਲਬਾਲਾ ਦਿਖਾਈ ਪੈਂਦਾ। ਐਜੂਕੇਸ਼ਨ ਵਿੱਚ ਚਲੇ ਜਾਓਗੇ ਤਾਂ ਉਹਨਾਂ ਦਾ ਤੁਹਾਨੂੰ ਬੋਲਬਾਲਾ ਦਿਖਾਈ ਪਵੇਗਾ। ਗੌਰਮੈਂਟ ਜੋਬਸ ਨੇ ਉਹਨਾਂ ਵਿੱਚ ਵੀ ਉਹਨਾਂ ਦਾ ਬੋਲਬਾਲਾ ਦਿਖਾਈ ਪਵੇਗਾ ਅਤੇ ਦੁਨੀਆ ਵਿੱਚ ਸਭ ਤੋਂ ਪਵਿੱਤਰ ਪ੍ਰਣਾਲੀ ਮੰਨੀ ਜਾਣ ਵਾਲੀ ਨਿਆਂ ਪ੍ਰਣਾਲੀ ਅਦਾਲਤਾਂ ਕਚਹਿਰੀਆਂ ਕੋਰਟ ਉਹਨਾਂ ਵਿੱਚ ਵੀ ਉਹਨਾਂ ਦਾ ਪ੍ਰਭਾਵ ਦਿਖਾਈ ਪੈਂਦਾ ਹੈ ਜਿਨ੍ਹਾਂ ਦੀ ਸਰਕਾਰ ਆਉਂਦੀ ਹੈ, ਜੋ ਤਖ਼ਤ 'ਤੇ ਬਿਰਾਜਮਾਨ ਆਉਂਦੇ ਨੇ। ਤੁਸੀਂ ਭਾਰਤ ਵਿੱਚ ਹੀ ਦੇਖ ਸਕਦੇ ਹੋ, 30 ਸਾਲ ਦੇ ਕਰੀਬ ਹੋ ਗਏ 84 ਦੇ ਜੈਨੋਸਾਈਡ ਨੂੰ, ਜਦੋਂ ਬੇਦੋਸ਼ੇ ਲੱਖਾਂ ਹੀ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਦੇਸ਼ ਭਰ ਵਿੱਚ। ਔਰ ਬਹਾਨਾ ਬਣਾਇਆ ਗਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਜੋ ਗੁਰਮਤਿ ਦੇ ਮਹਾਨ ਪ੍ਰਚਾਰਕ, ਮਹਾਨ ਜੀਵਨ ਵਾਲੇ ਔਰ ਬਾਣੀ ਦੀ ਮਹਾਨ ਸਿੱਖਿਆ ਦੇਣ ਵਾਲੀ ਆਤਮਾ ਸੀ, ਉਹਨਾਂ ਨੂੰ ਬਹਾਨਾ ਬਣਾਇਆ ਗਿਆ ਬਈ ਅਕਾਲ ਤਖਤ ਵਿੱਚ ਲੁਕੇ ਹੋਏ ਸਨ, ਇਸ ਲਈ ਉੱਥੇ ਹਮਲਾ ਕਰਨਾ ਬੜਾ ਜ਼ਰੂਰੀ ਸੀ। ਹੈ ਤਾਂ ਮੈਂ ਅਰਜ਼ ਕਰਾਂ ਸਰਾਸਰ ਨਾਜਾਇਜ਼ ਕਿਸੇ ਦੇ ਵੀ ਧਾਰਮਿਕ ਅਸਥਾਨ 'ਤੇ ਉਸ ਦੇਸ਼ ਦੀਆਂ ਆਪਣੀਆਂ ਹੀ ਸੈਨਾਵਾਂ ਵੱਲੋਂ ਹਮਲਾ ਕੀਤਾ ਜਾਏ ਅਤੇ ਇਹ ਅਤਿਅੰਤ ਨਿੰਦਨੀਯ ਹੈ। ਇਸ ਦੀ ਘੋਰ ਨਿੰਦਾ ਹਮੇਸ਼ਾ ਹੀ ਹੁੰਦੀ ਰਹੇਗੀ। ਪਰ ਚਲੋ, ਜੇ ਦੋ ਪਲ ਵਾਸਤੇ ਇਹਨਾਂ ਦੀ ਗੱਲ, ਇਹਨਾਂ ਦੇ ਬਹਾਨੇ ਨੂੰ ਜੋ ਮੰਨਣ ਯੋਗ ਨਹੀਂ ਹੈ ਮੰਨਿਆ ਵੀ ਜਾਵੇ, ਤਾਂ ਬਾਕੀ ਦੇ ਪੰਜਾਬ ਦੇ 57 ਗੁਰਦੁਆਰਿਆਂ 'ਤੇ ਹਮਲਾ ਕੀਤਾ ਗਿਆ, ਉੱਥੇ ਕਿਹੜੇ ਸੰਤ ਜਰਨੈਲ ਸਿੰਘ ਹੈਗੇ ਸਨ ਜਾਂ ਉਹਨਾਂ ਨੂੰ ਉੱਥੇ ਲੱਭਣ ਵਾਸਤੇ ਗਏ ਸਨ। ਬੋਕਾਰੋ ਵਿੱਚ ਵੀ ਗੁਰਦੁਆਰਾ ਜਲਾਇਆ ਗਿਆ, ਅਰਬਾਂ ਦੀ ਸਿੱਖਾਂ ਦੀ ਜਾਇਦਾਦ ਜਲਾਈ। ਕਾਨਪੁਰ ਵਿੱਚ ਕੋਈ ਸੰਤ ਜਰਨੈਲ ਨਹੀਂ ਸਿੰਘ ਨਹੀਂ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 100 ਤੋਂ ਵੱਧ ਬੀੜਾਂ ਅਗਨ ਭੇਟ ਕਰ ਦਿੱਤੀਆਂ ਗਈਆਂ। ਚੌਥੇ ਦਿਨ ਉੱਥੇ ਮਸਕੀਨ ਜੀ ਮੌਜੂਦ ਸਨ। ਉਹਨਾਂ ਦਿਨਾਂ 'ਚ ਉਹਨਾਂ ਨੇ ਉਹ 100 ਦੇ ਕਰੀਬ ਸਰੂਪ ਮਹਾਰਾਜ ਦੇ ਇਕੱਠੇ ਕੀਤੇ ਅਤੇ 7 'ਤੇ ਅੰਗੀਠਾ ਬਣਾ ਕੇ ਉਹਨਾਂ ਅੱਧ ਜਲੀਆਂ ਬੀੜਾਂ ਦਾ ਉਹਨਾਂ ਨੇ ਸੰਸਕਾਰ ਕੀਤਾ। ਸਾਰੀ ਰਾਤ ਲੱਗੇ ਰਹੇ ਔਰ 2-2 ਦਿਨ ਲੱਗੇ ਰਹੇ। ਤੀਸਰੇ ਦਿਨ ਉਹਨਾਂ ਨੂੰ ਕਾਨਪੁਰ ਪ੍ਰਸ਼ਾਸਨ ਦਾ ਲੈਟਰ ਆ ਗਿਆ। 2 ਪੁਲਿਸ ਵਾਲੇ ਆ ਕੇ ਲੈਟਰ ਪਕੜਾ ਗਏ। ਆਖਣ ਲੱਗੇ, ਤੁਸੀਂ 24 ਘੰਟਿਆਂ ਤੋਂ ਪਹਿਲੇ ਪਹਿਲੇ ਕਾਨਪੁਰ ਛੱਡ ਜਾਓ, ਕਿਉਂਕਿ ਤੁਹਾਡੇ ਇੱਥੇ ਰਹਿਣ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਦਲਦੀ ਹੈ, ਸਰਕਮਸਟੈਂਸ ਠੀਕ ਨਹੀਂ ਰਹਿੰਦੇ। ਇਸ ਲਈ ਤੁਸੀਂ 24 ਘੰਟਿਆਂ ਤੋਂ ਪਹਿਲੇ ਪਹਿਲੇ ਇਹ ਸ਼ਹਿਰ ਛੱਡ ਕੇ ਚਲੇ ਜਾਓ, ਭਾਵੇਂ ਜਿੱਥੇ ਮਰਜ਼ੀ ਚਲੇ ਜਾਓ। ਮਸਕੀਨ ਜੀ ਕਹਿਣ ਲੱਗੇ, ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕਤਲ ਹੋ ਗਏ, ਹਜ਼ਾਰਾਂ ਦੁਕਾਨਾਂ ਲੁੱਟੀਆਂ ਗਈਆਂ, ਜਲਾਈਆਂ ਗਈਆਂ, ਅਰਬਾਂ ਦਾ ਨੁਕਸਾਨ ਹੋ ਗਿਆ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸਥਾਨ 'ਤੇ ਸਰੂਪ ਅਗਨ ਭੇਟ ਕਰ ਦਿੱਤੇ ਗਏ ਨੇ। ਮੈਂ ਤਾਂ ਨਾ ਕੋਈ ਬੰਦੂਕ ਉਠਾਈ ਹੈ, ਨਾ ਕਿਸੇ ਨੂੰ ਗੋਲੀ ਮਾਰੀ ਹੈ, ਔਰ ਨਾ ਕਿਸੇ ਦੀ ਦੁਕਾਨ ਜਲਾਈ, ਨਾ ਕਿਸੇ ਦਾ ਕਤਲ ਕਰ ਰਿਹਾ ਹਾਂ। ਮੈਂ ਤਾਂ ਆਪਣੇ ਹਿਰਦੇ ਦੀ ਤੜਪ ਲੈ ਕੇ ਇਹਨਾਂ ਅੱਧ ਜਲੇ ਪਾਵਨ ਸਰੂਪਾਂ ਦਾ ਸੰਸਕਾਰ ਪਿਆ ਕਰਦਾ ਹਾਂ, ਅਤੇ ਮੇਰੇ ਸੰਸਕਾਰ ਕਰਨ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਆਉਂਦੀ ਹੈ, ਅਤੇ ਤੁਹਾਡੇ ਇਹ ਸਭ ਕੁਝ ਆਪਣੇ ਹੱਥੀਂ ਕਰਨ ਨਾਲ ਕਾਨੂੰਨ ਦੀ ਸਥਿਤੀ ਨਹੀਂ ਵਿਗੜਦੀ, ਤੁਸੀਂ ਕੀ ਕਹਿੰਦੇ ਪਏ ਹੋ। ਖੈਰ, ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਅੱਜ 30 ਸਾਲ ਹੋ ਗਏ ਇਸ ਕਮਿਸ਼ਨ ਤੋਂ ਬਾਅਦ, ਦੂਜਾ ਕਮਿਸ਼ਨ, ਫਿਰ ਤੀਜਾ ਕਮਿਸ਼ਨ, ਕਦੀ ਨਰੂਲਾ ਕਮਿਸ਼ਨ, ਕਦੀ ਇਸ ਢੰਗ ਨਾਲ ਨਾਨਾਵਤੀ ਕਮਿਸ਼ਨ, ਔਰ ਕਮਿਸ਼ਨ ਦਰ ਕਮਿਸ਼ਨ ਬੈਠਦੇ ਰਹੇ। ਕੋਈ 12 ਤੋਂ ਵੱਧ ਕਮਿਸ਼ਨ ਬੈਠ ਚੁੱਕੇ ਨੇ ਔਰ ਫਿਰ ਵੀ ਉਹਨਾਂ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ। ਮੈਨੂੰ ਲੱਗਦਾ ਸ਼ਾਇਦ ਉਹ ਜਿਹਾ ਸਮਾਂ ਫਿਰ ਦਿਖਾਈ ਪੈ ਰਿਹਾ ਹੈ ਜਦੋਂ ਸਿੱਖਾਂ ਦਾ ਖਾਸ ਕਰਕੇ ਔਰ ਆਮ ਕਰਕੇ ਚੰਗੇ ਭਾਰਤ ਦੇ ਸ਼ਹਿਰੀ ਲੋਕਾਂ ਦਾ ਇਹਨਾਂ ਅਦਾਲਤਾਂ ਤੋਂ ਵਿਸ਼ਵਾਸ ਉੱਠ ਜਾਏਗਾ ਔਰ ਫਿਰ ਸਮਾਂ ਉਹੀ ਆ ਜਾਏਗਾ ਕਿ ਸਿੱਖ ਕੋਈ ਮਸਲਾ ਹੋਵੇਗਾ ਕਦੀ ਅਦਾਲਤ ਨਹੀਂ ਜਾਣਗੇ, ਔਰ ਜਾਣਾ ਵੀ ਨਹੀਂ ਚਾਹੀਦਾ ਜਦੋਂ ਸਾਡੇ ਕੋਲ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਮੌਜੂਦ ਹੈ, ਅਤੇ ਸਾਨੂੰ ਆਪਣਾ ਹਰ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਹੀ ਰੱਖਣਾ ਚਾਹੀਦਾ। ਭਾਰਤ ਦੇ ਚੰਗੇ ਸ਼ਹਿਰੀ ਜੋ ਸੁਹਿਰਦਤਾ ਵਾਲਾ ਹਿਰਦਾ ਰੱਖਦੇ ਨੇ, ਕੌਮ ਕੋਈ ਮਾੜੀ ਨਹੀਂ ਆਉਂਦੀ, ਨਾ ਹਿੰਦੂਆਂ ਵਿੱਚ ਕੋਈ ਮਾੜਾ ਦਿਖਾਈ ਪੈਂਦਾ, ਨਾ ਮੁਸਲਮਾਨਾਂ 'ਚ ਦਿਖਾਈ ਪੈਂਦਾ, ਨਾ ਬ੍ਰਾਹਮਣਾਂ 'ਚ ਦਿਖਾਈ ਪੈਂਦਾ ਹੈ। ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਨਿਵਾਜੇ ਹੋਏ ਭਗਤ ਨੇ ਇਹਨਾਂ 15 ਭਗਤਾਂ 'ਚੋਂ ਦੇਖੋਗੇ ਤਾਂ ਤੁਹਾਨੂੰ 7 ਬ੍ਰਹਮ ਗਿਆਨੀ ਭਗਤ ਬ੍ਰਾਹਮਣ ਕੌਮ ਵਿੱਚੋਂ ਦਿਖਾਈ ਪੈਣਗੇ। जैसे रामानंद है, परमानंद है, त्रिलोचन है, जयदेव आदक, ये सत भगत श्री गुरु ग्रंथ साहब पातशाह जी दे ब्राह्मण खानदान विचों ने, सदना जी ने, कबीर ने, बाबा फरीद ने और सैन ने, ये इस्लाम जगत विचों चार भगत श्री गुरु ग्रंथ साहब महाराज बैठे ने, और सिख गुरु साहिबान ते सिख संगतां सारी दुनिया के मजहबां दा और सारी दुनिया के मनुखां दा सत्कार करदे। सब दे सिर ते चौर चुलांदा होया सिख हर रोज़ अमृत वेले दिखाई पैंदा है, पर किता की जाए जिस ही की सरकार है तिस ही का सब कोय। ये सब तो ज़्यादा दानियां दी कौम, भगतां दी कौम, ब्रह्म ज्ञानियां दी कौम दुख है, अफसोस है इस गल दा कि इन्हां दुष्ट हिरदा रखण वाले भ्रष्ट राजनीतिकां नूं ये सारी कौम जरायम पेशा ते अतवादी दिखाई पैंदी है, इन्हां दा हिरदा ही इहो जिहा है। जद मनुखां दी तरज़े जिंदगी इस तरह की बन जाए, गुरु नानक पातशाह कहण लगे लालो, फिर करते दा कहर बरसदा होया दिखाई पैंदा। कहिंदे ने परमात्मा दी लाठी दी आवाज़ नहीं है, पर जदों चंगे हिरदयां दियां आही बलदियां ने और उन्हां दियां आंदरां बड़ बड़ के पुकार करदियां ने, ते फिर करता पुरख दी लाठी चलदी है और ऐसी चलदी है, फिर कोई जालम दिखाई नहीं पैंदा। अगे देख लिया है सारिया ने, भावें मस्सा रंगड़ है, भावें अहमद शाह अबदाली है, ते भावें उस मौके दे तत्कालीन साडे देश दी प्राइम मिनिस्टर बीबी इंदिरा गांधी है और होर बहुत सारे ने, उन्हें देखिया है जद करता पुरख दी लाठी चलदी है फिर उस तो ना अंगरक्षक बचांदे ने, ना बॉडी गार्ड सहायता करदे ने, ते ना कोई होर उपचार ही बचा सकता है, फिर मनुख अपने जीवन नूं बुरी तरह नाश होंदा होया देखदा है, उस असह पीड़ा नूं सहंदा है और फिर ये नेस्तो नाबूद होंदा होया दिखाई पैंदा है। सतगुरु गुरु नानक कहण लगे ए लालो, ऐसा समा आवेगा कि ये सारे खान पठान इन सारिया का नाश हो जाएगा, सर्ब खान अब होए निदाना, इन का नाश हो जाएगा। हाँ जी,
चला तुफंग कटार किरपाना।
महाराज कहण लगे मैनू नज़र आ रहा है भाई लालो, इस शहर विच कटार किरपाना ते बंदूकां दी गाज गिरेगी, इस नगर विच कोई भी बचदा होया दिखाई नहीं पवेगा, ना कोई इंसान बचेगा ते ना कोई मकान बचेगा। हाँ जी,
पुर लुट जाए त्रास बहोई।
महाराज कहण लगे फिर सारा शहर लुटिया जाएगा ते ए मासपुरी बन जाएगा, ये जिहड़ा सैदपुर सरहाली करके पिंड है, ये शहर है ये मासपुरी दा एदा नाम बन जाएगा। हाँ जी,
नहीं सबूत बचा अब कोई।
महाराज कहण लगे इस तरह जुल्म करदे पए ने, जालमाना रुख अख्तियार किया है कि कोई भी इत्थे साबता नहीं बचेगा, जिस दी पत नहीं लथेगी, जिस दे घर नहीं जलनगे और जिस दी जान नहीं जावेगी। हाँ जी,
ए प्रसंग सब गुरु बखाना।
इस तरह का सारा आन वाले समय के हालात श्री गुरु नानक पातशाह जी ने आखे ने, मैं गुरु नानक पातशाह जी का मामूली जिहा निवाणा जिहा सिख हाँ, पर मैनू दिखाई पैंदा है आन वाले समय विच भारत के हालात फिर विगड़न वाले ने, फिर उत्थे इहो जिहियां सरकारां और इहो जिहे हुक्मरान जालम जुल्म करन वाले न्याय ना देन वाले बैठे हुए ने, न्याय प्रणाली भी उन्होंने अपने हाथ विच दबा लई है और किसे नू न्याय नहीं मिलता पिया, इहो जिहे हालात देश दे फिर बनते हुए दिखाई पै रहे हैं। हाँ जी,
सुन तो हो तो एक दिज मतवाना।
उत्थे जद महाराज जी ने बोल आखे, बहुत सारे साधु संत आप जी की तरह बैठे सन, महाराज दे बचन सुनते पे सन, उन्हां च एक बड़ा सियाणा पंडित भी सी ਜਿਸ ਨੇ ਇਹ ਸਾਰਾ ਵਾਰਤਾਲਾਪ ਸਰਵਣ ਕੀਤਾ।
ਹਾਂਜੀ, ਲਖਿਓ ਕੇ ਸੰਤ ਸਪੂਰਨ ਕੋਈ,
ਉਸ ਨੂੰ ਸਮਝ ਆਈ ਬਈ ਕੋਈ ਪੂਰਨ ਮਹਾਂਪੁਰਖ ਹੈ, ਪੂਰਨ ਸੰਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਇਹ ਬੋਲ ਕਹਿੰਦੇ ਪਏ ਹਨ।
ਹਾਂਜੀ, ਉਚਰਿਓ ਸ਼ਬਦ ਗਜਬ ਕਾ ਜੋਈ,
ਬਈ ਇਹ ਜਿਹੜਾ ਗਜਬ ਦਾ ਸ਼ਬਦ ਜਿਸ ਨੇ ਆਖਿਆ ਹੈ, ਇਹ ਕੋਈ ਮਹਾਨ ਦਿਵਯ ਆਤਮਾ, ਕੋਈ ਮਹਾਨ ਸੰਤ ਹੈ, ਇਹ ਗੱਲ ਵੱਖਰੀ ਹੈ। ਆਪਣੀ ਆਪਣੀ ਸਮਝ ਮੁਤਾਬਕ ਲੋਕ ਆਖਦੇ, ਕੋਈ ਗੁਰੂ ਨਾਨਕ ਨੂੰ ਭਗਤ ਕਹਿੰਦਾ ਹੈ, ਕੋਈ ਗੁਰੂ ਨਾਨਕ ਨੂੰ ਨਾਨਕ ਸ਼ਾਹ ਕਹਿੰਦਾ ਹੈ, ਕੋਈ ਗੁਰੂ ਨਾਨਕ ਨੂੰ ਨਾਨਕ ਤਪਾ ਕਹਿੰਦਾ ਹੈ, ਕੋਈ ਗੁਰੂ ਨਾਨਕ ਨੂੰ ਨਾਨਕ ਲਾਮਾ ਕਹਿੰਦਾ ਹੈ, ਕੋਈ ਗੁਰੂ ਨਾਨਕ ਨੂੰ ਹਜ਼ਰਤ ਬਾਬਾ ਨਾਨਕ ਕਹਿੰਦਾ ਹੈ। ਜਿਸ ਤਰ੍ਹਾਂ ਦੀ ਕਿਸੇ ਦੀ ਸਮਝ ਹੈ, ਅਤੇ ਕੋਈ ਐਸਾ ਵੀ ਹੈ ਜੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਨਿਰੰਕਾਰ ਕਹਿੰਦਾ। ਜਗਤ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਇੱਕ ਦਫਾ ਭਾਈ ਬਾਲਾ ਜੀ ਨੂੰ ਪੁੱਛਿਆ ਸੀ, ਆਖਣ ਲੱਗੇ ਭਾਈ ਬਾਲਾ, ਗੁਰੂ ਨਾਨਕ ਦੇ ਨਾਲ ਤਾ ਉਮਰ ਰਹੇ ਹੋ ਅਤੇ ਗੁਰੂ ਨਾਨਕ ਨੂੰ ਕੀ ਕਰਕੇ ਜਾਣਦੇ ਰਹੇ ਹੋ? ਭਾਈ ਬਾਲਾ ਜੀ ਦੇ ਨੇਤਰ ਬੰਦ ਹੋ ਗਏ, ਰਸਨਾ ਰਸ ਨਾਲ ਭਰ ਗਈ, ਸਾਰਾ ਸਰੀਰ ਥਰਾਹਟ ਵਿੱਚ ਆ ਗਿਆ, ਹਿਰਦਾ ਝੰਕ੍ਰਿਤ ਹੋ ਗਿਆ ਅਤੇ ਆਖਣ ਲੱਗਾ, ਹੇ ਗੁਰੂ ਅੰਗਦ ਦੇ ਮਹਾਰਾਜ, ਗੁਰੂ ਨਾਨਕ ਪੂਰਨ ਬ੍ਰਹਮ ਗਿਆਨੀ ਸੰਤ ਹੈਗੇ ਸਨ। ਉਹਨਾਂ ਵਰਗਾ ਬ੍ਰਹਮ ਗਿਆਨੀ ਤਿੰਨਾਂ ਲੋਕਾਂ 'ਚ ਕੋਈ ਦਿਖਾਈ ਨਹੀਂ ਪੈਂਦਾ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜੋਤ ਰੱਖਣ ਵਾਲਾ ਜਾਮਾ ਗੁਰੂ ਅੰਗਦ ਦੇਵ ਕਹਿਣ ਲੱਗੇ, ਤਾਂ ਹੀ ਗੁਰੂ ਨਾਨਕ ਬਾਲਿਆ ਤੈਨੂੰ ਬ੍ਰਹਮ ਗਿਆਨੀ ਬਣਾ ਗਏ, ਤੈਨੂੰ ਮਹਾਨ ਸੰਤ ਬਣਾ ਗਏ। ਅਤੇ ਭਾਈ ਬਾਲਾ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਮਹਾਰਾਜ, ਤੁਸਾਂ ਗੁਰੂ ਨਾਨਕ ਨੂੰ ਕੀ ਜਾਤਾ ਹੈ? ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇਤਰਾਂ ਵਿੱਚ ਮੋਟੇ ਮੋਟੇ ਆਂਸੂ ਆ ਗਏ, ਗਰੀਵਾ ਝੁੱਕ ਗਈ ਅਤੇ ਆਖਣ ਲੱਗੇ, ਬਾਲਿਆ, ਗੁਰੂ ਨਾਨਕ ਦੀ ਵਡਿਆਈ ਨੂੰ ਕੋਈ ਜਾਣ ਹੀ ਨਹੀਂ ਸਕਦਾ, ਕੋਈ ਬਿਆਨ ਹੀ ਨਹੀਂ ਸਕਦਾ, ਗੁਰੂ ਨਾਨਕ ਤਾਂ ਆਪ ਪਾਰ ਬ੍ਰਹਮ ਪਰਮੇਸ਼ਵਰ ਨੇ ਅਤੇ ਕਿਤੇ ਗਏ ਨਹੀਂ, ਗੁਰੂ ਨਾਨਕ ਅਮਰ ਨੇ। ਭਾਈ ਬਾਲਾ ਜੀ ਨੇ ਫਿਰ ਮਹਾਰਾਜ ਦੇ ਚਰਨ ਚੁੰਮੇ, ਚਰਨਾਂ 'ਤੇ ਸਿਰ ਰੱਖਿਆ, ਆਖਿਆ, ਹੇ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਗੁਰੂ ਨਾਨਕ ਨੂੰ ਨਿਰੰਕਾਰ ਕਰਕੇ ਜਾਣਿਆ ਹੈ, ਇਸ ਲਈ ਗੁਰੂ ਨਾਨਕ ਨੇ ਤੁਹਾਨੂੰ ਨਿਰੰਕਾਰ ਹੀ ਬਣਾ ਦਿੱਤਾ, ਕੋਈ ਫਰਕ ਨਹੀਂ ਰੱਖਿਆ। ਜਿਸ ਤਰ੍ਹਾਂ ਦਾ ਕੋਈ ਜਾਣਦਾ ਹੈ ਨਾ, ਉਸ ਤਰ੍ਹਾਂ ਦਾ ਹੀ ਗੁਰੂ ਨੂੰ ਕੋਈ ਮਾਣਦਾ ਹੈ। ਇਹ ਇੱਕ ਸਿਆਣਾ ਬ੍ਰਾਹਮਣ ਬੈਠਾ ਸੀ ਅਤੇ ਮਨ ਵਿੱਚ ਸੋਚਣ ਲੱਗਾ, ਇਹ ਕੋਈ ਮਹਾਨ ਵਿਭੂਤੀ, ਕੋਈ ਮਹਾਨ ਸੰਤ ਆਤਮਾ ਹੈ ਜਿਨ੍ਹਾਂ ਨੇ ਇਹ ਸਾਫ ਸਪਸ਼ਟ ਬਚਨ ਕਹਿ ਦਿੱਤਾ ਹੈ।
ਹਾਂਜੀ, ਹੋਰ ਡਰ ਧਰ ਕੇ ਸਦਨ ਸਿਧਾਰਾ,
ਮਨ ਵਿੱਚ ਡਰ ਗਿਆ ਅਤੇ ਆਪਣੇ ਘਰ ਪਹੁੰਚਿਆ।
ਹਾਂਜੀ, ਆਨਿਓ ਬੋ ਪਕਵਾਨ ਆਹਾਰ,
ਅਤੇ ਘਰਵਾਲੀ ਦੇ ਨਾਲ ਲੱਗ ਗਿਆ, ਆਖਣ ਲੱਗਾ, ਚੱਲ ਦੋਵੇਂ ਜਾਣੇ ਮਿਲ ਕੇ ਅੱਜ ਭੋਜਨ ਤਿਆਰ ਕਰੀਏ, ਬਾਹਰ ਕਾਫੀ ਮਹਾਂਪੁਰਖ ਆਏ ਹੋਏ ਨੇ ਅਤੇ ਉਹਨਾਂ ਦੇ ਭੋਜਨ ਦੀ ਸੇਵਾ ਕਰੀਏ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਇਹ ਲੈ ਕੇ ਹਾਜ਼ਰ ਹੋਇਆ।
ਹੋਏ ਦੀਨ ਤਰ ਦੀਨ ਯਾਗਾਰੀ,
ਅਤੇ ਬੜਾ ਦੀਨ ਅਧੀਨ ਹੋ ਕੇ ਨਿਰਮਾਣਤਾ ਨਾਲ ਭਰ ਕੇ ਸਜਦਾ ਕਰਦਿਆਂ ਹੋਇਆਂ ਇਹ ਭੋਜਨ ਸਾਹਿਬਾਂ ਦੇ ਅੱਗੇ ਰੱਖ ਦਿੱਤਾ।
ਹਾਂਜੀ, ਹੱਥ ਜੋੜ ਕੇ ਗਿਰਾ ਉਚਾਰੀ,
ਅਤੇ ਹੱਥ ਜੋੜ ਕੇ ਗਲ ਪੱਲਾ ਪਾ ਕੇ ਇਸ ਸਿਆਣੇ ਬ੍ਰਾਹਮਣ ਨੇ ਮਹਾਰਾਜ ਦੇ ਸਾਹਮਣੇ ਬੇਨਤੀ ਕੀਤੀ।
ਹਾਂਜੀ, ਇਹੋ ਆਹਾਰ ਦਿਓ ਸੰਤਨ ਖੁਆਈ,
ਮਹਾਰਾਜ ਕਿਰਪਾ ਕਰੋ, ਇਹ ਜਿਹੜਾ ਭੋਜਨ ਹੈ ਤੁਹਾਡੀ ਰਸਨੀ ਲਾਇਕ ਹੋ ਜਾਏ, ਤੁਸੀਂ ਆਪ ਵੀ ਛਕਣਾ ਕਰੋ ਅਤੇ ਜਿਹੜੇ ਤੁਹਾਡੇ ਨਾਲ ਆਏ ਨੇ ਇਹਨਾਂ ਸਾਰਿਆਂ ਨੂੰ ਵੀ ਛਕਾਣਾ ਕਰੋ।
ਹਾਂਜੀ, ਤ੍ਰਿਪਤੈ ਸਰਬ ਛੂਦਾ ਮਿਟ ਜਾਈ,
ਮਹਾਰਾਜ ਸਾਰੇ ਤ੍ਰਿਪਤ ਹੋ ਜਾਣਗੇ ਅਤੇ ਕਈ ਦਿਨਾਂ ਦੀ ਜਿਹੜੀ ਭੁੱਖ ਲੱਗੀ ਹੋਈ ਹੈ ਉਹ ਸਾਰਿਆਂ ਦੀ ਸਮਾਪਤ ਹੋ ਜਾਏਗੀ।
ਹਾਂਜੀ, ਰਾਵਦ ਸ਼ਬਦ ਜੋ ਪਾਖਿਓ ਕਰੂਰਾ,
ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਭਿਆਨਕ ਸ਼ਬਦ ਆਖਿਆ, ਜਿਹੜੇ ਭਿਆਨਕ ਬੋਲ ਆਖੇ ਹਨ।
ਹਾਂਜੀ, ਲੂਟਨ ਨਗਰ ਖਾਨਨ ਹਿਤ ਦੂਰਾ,
ਮਹਾਰਾਜ ਸੱਚੇ ਪਾਤਸ਼ਾਹ ਸਾਰਾ ਨਗਰ ਲੁੱਟਿਆ ਜਾਏਗਾ ਔਰ ਤਬਾਹ ਹੋ ਜਾਏਗਾ ਅਤੇ ਸਾਰੇ ਖਾਨ ਮਾਰੇ ਜਾਣਗੇ।
ਹਾਂਜੀ, ਸੋ ਨਿਜ ਬਚਨ ਫੇਰ ਕਰ ਦੀਜੈ।
ਮਹਾਰਾਜ, ਮੈਨੂੰ ਬੜਾ ਡਰ ਲੱਗ ਰਿਹਾ ਹੈ ਬਚਨਾਂ ਤੋਂ। ਸਤਿਗੁਰੂ ਕਹਿਣ ਲੱਗੇ, ਜੋ ਹਾਲਾਤ ਅਸੀਂ ਦੇਖੇ ਨੇ ਉਹੀ ਹਾਲਾਤ ਬਿਆਨ ਕੀਤੇ ਨੇ। ਕਹਿਣ ਲੱਗਾ, ਤੁਸੀਂ ਬਖਸ਼ਿਸ਼ ਕਰੋ, ਮਰਾਮਤ ਕਰੋ, ਅਤੇ ਜਿਹੜਾ ਬਚਨ ਮੂੰਹ ਨਿਕਲਿਆ ਹੈ ਨਾ, ਇਹ ਵਾਪਸ ਲੈ ਲਓ। ਮੇਰੇ ਸਾਹਿਬ ਜੀ ਦਾ ਇੱਕ ਅਗੰਮੀ ਫੁਰਮਾਨ ਹੈ, ਕਹਿੰਦੇ ਨੇ, ਸਾਧ ਬਚਨ ਆ ਟਲਦਾ, ਉਹ ਟਲਦਾ ਹੋਇਆ ਨਹੀਂ ਦਿਖਾਈ ਪੈਂਦਾ। ਇਹ ਕਹਿਣ ਲੱਗਾ, ਇਹ ਬਚਨ ਤੁਸੀਂ ਵਾਪਸ ਲੈ ਲਓ। ਹਾਂਜੀ,
ਮਹਾਂਪੁਰਖ ਤੁਮ ਕਰੁਣਾ ਕੀਜੈ।
ਤੁਸੀਂ ਵੱਡੇ ਮਹਾਂਪੁਰਖ ਹੋ, ਦਇਆ ਦੇ ਸਾਗਰ ਹੋ, ਮਰਾਮਤ ਕਰੋ। ਹਾਂਜੀ,
ਚੱਲ ਆਇਓ ਮੈਂ ਸ਼ਰਨ ਤੁਮਾਰੀ।
ਮੈਂ ਚੱਲ ਕੇ ਤੁਹਾਡੀ ਚਰਨ ਸ਼ਰਨ ਵਿੱਚ ਹਾਜ਼ਰ ਹੋਇਆ ਹਾਂ, ਸੇਵਕ ਬਣ ਕੇ।
ਅਬ ਹਮਰੀ ਕੀਜੈ ਰਖਵਾਰੀ।
ਮਹਾਰਾਜ, ਸੱਚੇ ਪਾਤਸ਼ਾਹ ਹੁਣ ਸਾਡੀ ਰਖਵਾਲੀ ਕਰੋ। ਹਾਂਜੀ,
ਸ੍ਰੀ ਗੁਰੂ ਕਹਿ ਸੁਣੋ ਦਿਜ ਐਸੇ।
ਮਹਿਮਾ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਬਚਨ ਆਖਿਆ ਹੈ, ਆਪ ਜੀ ਨੂੰ ਸ਼ਰਵਣ ਕਰਾਵਾਂ। ਪੇਸ਼ਤਰ ਜਿਤਨੇ ਬੈਠੇ ਹੋ, ਇੱਕ ਦਫ਼ਾ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਦਫ਼ਾ ਫਿਰ ਸਾਰੇ ਹੀ ਆਖੋ ਜੀ। ਮਹਾਰਾਜ ਕਹਿਣ ਲੱਗੇ, ਬ੍ਰਾਹਮਣ, ਇਸ ਤਰ੍ਹਾਂ ਤੂੰ ਇਹ ਗੱਲ ਸ਼ਰਵਣ ਕਰ। ਹਾਂਜੀ,
ਸੰਤ ਬਚਨ ਹੈ ਗੱਜ ਰੱਦ ਜੈਸੀ।
ਮਹਾਰਾਜ ਕਹਿਣ ਲੱਗੇ, ਗੱਲ ਇਹ ਹੈ ਭਾਈ ਪੰਡਤਾ, ਮਹਾਂਪੁਰਖਾਂ ਦਾ, ਸਾਧੂਆਂ ਦਾ, ਗੁਰੂ ਦੇ ਸੇਵਕਾਂ ਦਾ ਜਿਹੜਾ ਬਚਨ ਹੈ ਨਾ, ਉਹ ਗੱਦ ਰੱਦ ਜੈਸਾ। ਗੱਜ ਕਹਿੰਦੇ ਨੇ ਹਾਥੀ ਨੂੰ, ਅਤੇ ਰੱਦ ਕਹਿੰਦੇ ਨੇ ਉਸ ਦਿਆਂ ਦੰਦਾਂ ਨੂੰ। ਮਹਾਰਾਜ ਕਹਿਣ ਲੱਗੇ, ਹਾਥੀ ਦੇ ਦੋ ਜਿਹੜੇ ਵੱਡੇ ਦੰਦ ਹੁੰਦੇ ਨੇ, ਸੰਤ ਜਨਾਂ ਦਾ ਬਚਨ ਉਹਨਾਂ ਦੰਦਾਂ ਦੀ ਤਰ੍ਹਾਂ ਹੁੰਦਾ ਹੈ।
ਇੱਕ ਵਾਰ ਜੇ ਵੈਰ ਨਿਕਾਸੀ,
ਜੇ ਇੱਕ ਵਾਰੀ ਉਹ ਦੰਦ ਮੂੰਹ ਤੋਂ ਹਾਥੀ ਦੇ ਬਾਹਰ ਆ ਜਾਵਣ,
ਉਨ ਪਰ ਵਿਸ਼ੈ ਨਾ ਕਰੇ ਪਰਿਆਸੀ।
ਫਿਰ ਭਾਵੇਂ ਹਾਥੀ ਜਿੰਨਾ ਮਰਜ਼ੀ ਯਤਨ ਕਰਦਾ ਰਹੇ, ਅਤੇ ਕੋਈ ਹੋਰ ਵੀ ਯਤਨ ਕਰਦਾ ਰਹੇ, ਉਹ ਬਾਹਰ ਨਿਕਲੇ ਹੋਏ ਦੰਦ ਮੁੜ ਕੇ ਮੂੰਹ ਵਿੱਚ ਨਹੀਂ ਪਾਏ ਜਾ ਸਕਦੇ, ਵਾਪਸ ਮੂੰਹ ਵਿੱਚ ਨਹੀਂ ਜਾਂਦੇ ਹਨ। ਹਾਂਜੀ,
ਖਾਨਨ ਸਭ ਕੋ ਅੰਤ ਹੋਵੇ ਬਚੈ ਥਲ ਕੋਈ।
ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਜਿਹੜਾ ਹੁਣ ਬਚਨ ਕਰਤਾ ਪੁਰਖ ਤੋਂ ਪ੍ਰਾਪਤ ਹੋਇਆ, ਬਾਣੀ 'ਚ ਆਇਆ ਹੈ, ਇਹ ਬਚਨ ਵਾਪਸ ਨਹੀਂ ਲਿਆ ਜਾ ਸਕਦਾ। ਇਹ ਸਾਰਾ ਸਮਾਂ ਇਹਨਾਂ ਦੇ ਖਾਨਨ ਸਭ ਕੋ ਅੰਤ ਹੋਵੇ ਬਚੇ ਨਾ ਇਹ ਥਲ ਕੋਏ, ਇੱਥੇ ਸਾਨੂੰ ਕੋਈ ਬਚਦਾ ਹੋਇਆ ਦਿਖਾਈ ਨਹੀਂ ਪੈ ਰਿਹਾ। ਹਾਂਜੀ,
ਬਖਸ਼ਿਓ ਤੂੰ ਅਬ ਜਾਵੀਂ, ਮਿਲਿਓ ਦੀਨ ਮਨ ਹੋਏ।
ਪਰ ਜਿਹੜਾ ਤੇਰੇ ਵਰਗਾ ਨਿਰਮਾਣਤਾ ਵਾਲਾ, ਪ੍ਰੇਮ ਵਾਲਾ ਹਿਰਦਾ ਹੈ, ਉਹ ਬਚ ਜਾਵੇਗਾ, ਉਸਦਾ ਨਾਸ਼ ਨਹੀਂ ਹੋਵੇਗਾ। ਇਹ ਮਹਾਰਾਜ ਜੀ ਨੇ ਬਚਨ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਇਹ ਡਿੱਠ। ਜਿਹੜੇ ਦਾਣੇ ਚੱਕੀ ਦੀ ਕਿੱਲੀ ਨਾਲ ਲੱਗੇ ਰਹਿ ਜਾਂਦੇ ਨੇ ਨਾ, ਉਹਨਾਂ ਨੂੰ ਪਾਟ ਦਲ ਨਹੀਂ ਸਕਦੇ। ਬਿਲਕੁਲ ਇਸ ਤਰ੍ਹਾਂ ਸਾਧ ਸੰਗਤ, ਭਾਵੇਂ ਕੋਈ ਕਿਸੇ ਦੇਸ਼ ਵਿੱਚ ਰਹਿੰਦਾ ਹੈ, ਕਿਸੇ ਇਲਾਕੇ 'ਚ ਰਹਿੰਦਾ ਹੈ, ਕਿਸੇ ਸ਼ਹਿਰ ਜਾਂ ਜੰਗਲ ਜਾਂ ਪਿੰਡ 'ਚ ਰਹਿੰਦਾ ਹੈ, ਬਚਾਅ ਉਸ ਦਾ ਹੀ ਹੁੰਦਾ ਹੈ ਜਿਹੜਾ ਨਾਮ ਦੀ ਕਿੱਲੀ ਦਾ ਆਸਰਾ ਲਈ ਰੱਖਦਾ। ਨਹੀਂ ਤਾਂ ਸੰਸਾਰ ਵਿੱਚ ਕੋਈ ਕਿਸੇ ਦਾ ਹੈ ਨਹੀਂ ਹੈ, ਭਾਵੇਂ ਬੜੇ ਰਿਸ਼ਤੇਦਾਰ ਦਿਖਾਈ ਪੈਂਦੇ ਨੇ। ਅਸਲ ਗੱਲ ਇਹ ਹੈ, ਇਹ ਸਾਰੇ ਰਿਸਦੇ ਹੋਏ ਜ਼ਖਮਾਂ ਦੀ ਤਰ੍ਹਾਂ ਨੇ, ਮਨੁੱਖ ਨੂੰ ਪੀੜਾ ਪਹੁੰਚਾਉਣ ਵਾਸਤੇ। ਬਚਦਾ ਦੁੱਖਾਂ ਤੋਂ ਉਹੀ ਹੈ ਜਿਸ ਨੇ ਨਾਮ ਦਾ ਆਸਰਾ ਪਕੜਿਆ ਹੋਇਆ ਹੈ।
ਹੇ ਦਿਜੋ ਲਾਲੋ ਮਿਲ ਕੇ ਦੋ।
ਮਹਾਰਾਜ ਆਖਣ ਲੱਗੇ, ਇਹ ਪੰਡਿਤ ਤੁਸੀਂ ਅਤੇ ਭਾਈ ਲਾਲੋ ਜੀ, ਇਹ ਬਚਨ ਸਤਿਗੁਰੂ ਜੀ ਨੇ ਆਖੇ ਹਨ। ਹਾਂਜੀ,
ਕਹਿ ਜੇ ਬਚਨ ਕਰੋ ਅਬ ਸੋ।
ਮਹਾਰਾਜ ਕਹਿਣ ਲੱਗੇ, ਜਿਹੜੀ ਗੱਲ ਅਸੀਂ ਕਹਿਣ ਲੱਗੇ ਹਾਂ ਨਾ, ਇਹੀ ਗੱਲ ਤੁਸੀਂ ਹੁਣ ਆਖੋ। ਹਾਂਜੀ,
ਨਿਜ ਪਰਿਵਾਰ ਲਿਓ ਸੰਗਾਰੀ।
ਚੰਗਾ ਹੈ ਇਹੋ ਜਿਹੇ ਕੁਸੰਗੀਆਂ ਦੇ ਕੋਲੋਂ ਦੂਰ ਹੀ ਚਲੇ ਜਾਣਾ, ਆਪਣਾ ਸਾਰਾ ਪਰਿਵਾਰ ਲੈ ਲਓ, ਹੋਰ ਵੀ ਜਿਹੜੇ ਤੁਹਾਡੇ ਸੰਬੰਧੀ ਨੇ ਉਹਨਾਂ ਨੂੰ ਵੀ ਨਾਲ ਲੈ ਲਵੋ।
ਆਪਣੀ ਸਭੀ ਵਸਤ ਸੰਭਾਰੇ,
ਆਪਣਾ ਸਾਰਾ ਸਾਜੋ ਸਮਾਨ ਸੰਭਾਲ ਕੇ ਆਪਣੇ ਨਾਲ ਲਵੋ। ਹਾਂਜੀ,
ਚਤੁਰ ਕੋਸ ਪਰ ਅਬ ਤੁਮ ਜਾਈ,
ਇਸ ਥਾਂ ਤੋਂ ਚਾਰ ਕੋਹ ਦੂਰ ਚਲੇ ਜਾਓ। ਹਾਂਜੀ,
ਸ਼ੁਸ਼ਕ ਤੜਾਗ ਪਿਖਿਓ ਤੇ ਥਾਈ,
ਜਦੋਂ ਤੁਸੀਂ ਚਾਰ ਕੋਹ ਦੱਖਣ ਵਾਲੇ ਪਾਸੇ ਇੱਥੋਂ ਜਾਓਗੇ ਤਾਂ ਅੱਗੇ ਤੁਹਾਨੂੰ ਇੱਕ ਸੁੱਕਿਆ ਹੋਇਆ ਤਲਾਬ ਮਿਲੇਗਾ। ਹਾਂਜੀ,
ਬੈਠ ਰਹੀਏ ਸਹਿਤ ਕੁਟੁੰਬਾ,
ਆਪਣੇ ਪਰਿਵਾਰ ਸਮੇਤ ਉੱਥੇ ਪਾਣੀ ਦਾ ਆਸਰਾ ਹੈ, ਪਾਣੀ ਵੀ ਤੁਹਾਨੂੰ ਲਾਗੇ ਖੂਹ ਹੈ ਮਿਲ ਜਾਏਗਾ, ਖੁਸ਼ਕ ਤਲਾਬ ਹੈਗਾ ਹੈ ਅਤੇ ਉੱਥੇ ਆਪਣੇ ਪਰਿਵਾਰ ਸਮੇਤ ਜਾ ਕੇ ਬੈਠਣਾ ਕਰੋ। ਹਾਂਜੀ,
ਪੁਰਖੋ ਛੋਰੋ ਬਿਨਾਂ ਬਿਲੰਬਾ,
ਮਹਾਰਾਜ ਕਹਿਣ ਲੱਗੇ ਇਹੋ ਜਿਹੇ ਨਗਰ ਨੂੰ ਬਿਨਾਂ ਦੇਰ ਕੀਤਿਆਂ ਛੱਡ ਜਾਓ, ਬਸ ਇੰਝ ਸਮਝ ਲਵੋ ਕਿ ਭਲਕੇ ਹੀ ਬਾਬਰ ਦਾ ਹਮਲਾ ਹੋਣ ਵਾਲਾ ਹੈ। ਹਾਂਜੀ,
ਪੋਰ ਹੋ ਤੋ ਮੁਗਲਨ ਕੀ ਸੈਨਾ,
ਸਵੇਰੇ ਹੁੰਦਿਆਂ ਭਾਵੇਂ ਇਹ ਵਾਕਿਆ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਕਰਨ ਤੋਂ 8-9 ਸਾਲ ਬਾਅਦ ਦਾ ਹੈ, ਪਰ ਲੱਗਦਾ ਹੈ ਸਤਿਗੁਰੂ ਜੀ ਨੇ ਇੰਝ ਹੀ ਕਿਹਾ ਬਈ ਸਵੇਰੇ ਤੱਕ ਹੀ ਸਮਝੋ ਕਿ ਆ ਰਿਹਾ। ਇਹਦਾ ਮਤਲਬ ਇਹ ਹੈ ਕਿ ਸ਼ੁਭ ਕੰਮ ਕਰਨ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ। ਗੁਰੂ ਦੇਵ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ, ਨੈ ਬਿਲੰਬ ਧਰਮੰਗ ਬਿਲੰਬ ਪਾਪੰਗ ਦਰਣੰਤ ਨਾਮੰਗ ਤਜੰਤ ਲੋਭੰਗ ਨਾਨਕ ਪ੍ਰਾਪਤੰਗ ਧਰਮ ਲਖਿਆਣ ਹੈ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬੋਲ ਨੇ, ਕਹਿੰਦੇ ਨੇ, ਪੁਰਖਾ ਚੰਗਾ ਕੰਮ ਕਰਨ ਲੱਗਿਆਂ ਦੇਰ ਨਾ ਕਰਿਆ ਕਰ। ਅਗਲੀ ਪੰਗਤੀ ਬੜੀ ਕਮਾਲ ਦੀ ਹੈ ਔਰ ਲੋਕ ਇਸਦਾ ਅਰਥ ਕਰਦੇ ਨੇ ਬਈ ਮਾੜਾ ਕੰਮ ਕਰਨ ਲੱਗਿਆਂ ਦੇਰ ਕਰ ਲਿਆ ਕਰ। ਇਹਦਾ ਮਤਲਬ ਹੈ ਭੈੜਾ ਕੰਮ ਮਨੁੱਖ ਦੇਰ ਪਾ ਕੇ ਕਰ ਸਕਦਾ ਹੈ, ਵਿਚਾਰ ਕਰਨ ਨੂੰ ਮਨ ਕੀਤਾ ਅੱਜ ਨਾ ਕਰੋ 4 ਦਿਨ ਬਾਅਦ ਕਰ ਲਓ ਅਤੇ ਫਲ ਤਾਂ ਉਹੀ ਹੋਵੇਗਾ। ਮਹਾਰਾਜ ਅਸਲ ਕਹਿਣਾ ਇਹ ਚਾਹੁੰਦੇ ਨੇ, ਪੁਰਖਾ ਨੈ ਵਿਲੰਬ ਧਰਮੰ ਵਿਲੰਬ ਪਾਪੰ, ਧਰਮ ਕਰਨ ਲੱਗਿਆਂ ਦੇਰ ਨਾ ਕਰ। ਜੇ ਧਰਮ ਦਾ ਕਾਰਜ ਤੇਰੇ ਸਾਹਮਣੇ ਆਇਆ ਹੈ ਅਤੇ ਤੂੰ ਦੇਰ ਕਰਦਾ ਪਿਆ ਹੈ ਤਾਂ ਇਹ ਦੇਰ ਕਰਨਾ ਪਾਪ ਕਰਨ ਜੈਸਾ ਹੈ, ਕਿਉਂਕਿ ਧਰਮ ਦਾ ਕੰਮ ਸਿਰੇ ਚੜ੍ਹਦਿਆਂ ਕੁਝ ਸਮਾਂ ਹੋਰ ਲੱਗ ਜਾਏਗਾ ਅਤੇ ਜੇ ਤੇਰੇ ਵੱਲੋਂ ਸਮਾਂ ਹੋਰ ਪੈ ਗਿਆ ਹੈ ਤਾਂ ਫਿਰ ਉਸ ਮਹਾਨਤਾ ਨੂੰ ਦੇਰ ਨਾਲ ਸੰਸਾਰ ਦੇ ਸਾਹਮਣੇ ਲਿਆਉਣ ਕਰਕੇ, ਉਸ ਦੇਰ ਕਰਨ ਕਰਕੇ ਤੂੰ ਪਾਪ ਦਾ ਭਾਗੀ ਹੋਵੇਂਗਾ। ਇਸ ਲਈ ਮਹਾਰਾਜ ਨੇ ਕਿਹਾ ਬਈ ਹੁਣੇ ਹੀ ਇੱਥੋਂ ਪ੍ਰਸਥਾਨ ਕਰੋ। ਹਾਂਜੀ,
ਹਾਏ ਇਹਾ ਲੁੱਟ ਹੈ ਸਭ ਐਣਾ,
ਇੱਥੇ ਬਾਬਰ ਦੀਆਂ ਸੈਨਾਵਾਂ ਆ ਜਾਣਗੀਆਂ ਅਤੇ ਸਾਰੇ ਘਰ ਸਾਰੇ ਕਿਲੇ ਸਾਰੇ ਮੁਹੱਲੇ ਮਲਕ ਭਾਗੋ ਦਾ ਮਹਿਲ ਇਤਿਆਦਕ ਉਹ ਲੁੱਟ ਲੈਣਗੀਆਂ ਅਤੇ ਜਲਾ ਦੇਵਣਗੀਆਂ।
ਸਭ ਪਠਾਨ ਕੋ ਪੱਠ ਜਮ ਦੁਆਰੇ,
ਇਹਨਾਂ ਸਾਰਿਆਂ ਜ਼ਾਲਮ ਪਠਾਣਾਂ ਨੂੰ ਜਮ ਦੇ ਧਾਮ ਪਹੁੰਚਾ ਦੇਣਗੇ। ਹਾਂਜੀ,
ਤੀਆਂ ਬਾਂਧ ਕਰ ਲੇਹ ਸੰਗਾਰੇ,
ਤੇ ਭਾਈ ਲਾਲੋ ਇਸਤਰੀਆਂ 'ਤੇ ਵੀ ਬੜਾ ਵੱਡਾ ਜ਼ੁਲਮ ਦਾ ਸੁਹਾਗਾ ਚੱਲਦਾ ਹੋਇਆ ਦਿਖਾਈ ਪਵੇਗਾ। ਇਹਨਾਂ ਦੀਆਂ ਤਮਾਮ ਇਸਤਰੀਆਂ ਨੂੰ ਬੱਚੀਆਂ ਨੂੰ ਵੀ ਉਹ ਜ਼ਾਲਮ ਬੰਨ ਲੈਣਗੇ। ਹਾਂਜੀ,
ਸੁਣ ਕਰ ਲਾਲੋ ਦਿਜ ਦੋ ਸਤ ਲਖੇ ਸਭ ਬੈਣ,
ਇਸ ਬ੍ਰਾਹਮਣ ਨੇ ਅਤੇ ਭਾਈ ਲਾਲੋ ਜੀ ਨੇ ਜਦ ਮਹਾਰਾਜ ਜੀ ਦੇ ਬਚਨਾਂ ਨੂੰ ਸਰਵਣ ਕੀਤਾ ਅਤੇ ਫਿਰ ਸਤ ਕਰਕੇ ਮੰਨ ਲਿਆ। ਬਸ ਇਹੀ ਫਰਕ ਹੈ ਸਾਡੇ ਵਿੱਚ ਅਤੇ ਭਾਈ ਲਾਲੋ ਜੀ ਵਿੱਚ। ਭਾਈ ਲਾਲੋ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ, ਸਾਡਾ ਮਨ ਇਹ ਕਹਿੰਦਾ ਹੈ ਬਈ ਨਹੀਂ ਇਹ ਤਾਂ ਐਵੇਂ ਗੱਲਾਂ ਹੀ ਬਣੀਆਂ ਹੋਈਆਂ ਨੇ, ਬੜੀ ਦੇਰ ਤੋਂ ਇਹ ਕਹਾਣੀਆਂ ਸੁਣਦੇ ਆ ਰਹੇ ਹਾਂ, ਬੜੀ ਦੇਰ ਤੋਂ ਵਖਿਆਨ ਸੁਣਦੇ ਆ ਰਹੇ ਹਾਂ, ਇਹ ਐਵੇਂ ਗੱਲਾਂ ਹੀ ਨੇ। ਜਿਹੜਾ ਮੰਨ ਲੈਂਦਾ ਹੈ ਉਹ ਤਰ ਜਾਂਦਾ ਹੈ ਅਤੇ ਜਿਹੜਾ ਨਹੀਂ ਮੰਨਦਾ ਬਸ ਸਮਝ ਲਓ ਕਿ ਮਰ ਹੀ ਜਾਂਦਾ ਹੈ ਜੀ। ਹਾਂਜੀ,
ਦਿੜ ਪਰਤੀਤ ਹਿਰਦੈ ਕਰੀ ਗੈ ਤੁਰਜ ਤੁਰਤ ਨਿਜ ਐਣ,
ਉਹਨਾਂ ਦੋਹਾਂ ਨੇ ਭਾਈ ਲਾਲੋ ਜੀ ਨੇ ਅਤੇ ਉਸ ਬ੍ਰਾਹਮਣ ਨੇ ਅਤੇ ਹੋਰ ਉਹਨਾਂ ਦੇ ਸੰਬੰਧੀਆਂ ਨੇ ਮਹਾਰਾਜ ਦੇ ਬਚਨਾਂ ਦੀ ਦ੍ਰਿੜ ਪ੍ਰਤੀਤ ਆਪਣੇ ਮਨ ਵਿੱਚ ਬਣਾ ਲਈ ਤੇ ਆਪਣੇ ਘਰ ਗਏ ਹਨ।
ਆਪਣੀ ਸਭ ਸੰਭਾਰ ਸੰਭਾਰੀ,
ਉਹਨਾਂ ਨੇ ਆਪਣਾ ਸਾਰਾ ਸਾਜੋ ਸਮਾਨ, ਪਰਿਵਾਰ ਦੇ ਮੈਂਬਰ, ਡੰਗਰ ਵੱਛਾ, ਮਾਲ ਡੰਗਰ, ਜੋ ਕੁਝ ਵੀ ਹੈ ਸੀ ਉਹ ਸਾਂਭ ਲਿਆ।
ਵਹਿਰ ਨਗਰ ਤੇ ਨਿਕਸ ਬਹੋਰੀ,
ਤੇ ਫਿਰ ਇਸ ਤਰ੍ਹਾਂ ਉਹ ਸੈਦਪੁਰ ਨੂੰ ਛੱਡ ਕੇ ਚੱਲ ਪਏ। ਹਾਂਜੀ,
ਪਹੁੰਚੇ ਤੁਸੀਂ ਠੋਰ ਕੋਟੋਰੀ,
ਉਸੇ ਥਾਂ ਨੂੰ ਲੱਭਣ ਵਾਸਤੇ ਉੱਥੋਂ ਰਵਾਨਾ ਹੋ ਗਏ ਹਨ। ਸਤਿਗੁਰੂ ਜੀ ਦਾ ਬਚਨ ਮੰਨਣਾ ਸਿੱਖ ਦਾ ਪਹਿਲਾ ਫਰਜ਼ ਹੈ। ਸਾਹਿਬ ਫਰਮਾਨ ਕਰਦੇ ਨੇ, ਕਹਿੰਦੇ ਨੇ, ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਸੀਕ ਗਾਂਠੜੀ ਬੰਦ ਹਾਂ। ਸਿੱਖ ਨੇ ਉਸ ਬਚਨ ਨੂੰ ਘੁੱਟ ਕੇ ਆਪਣੇ ਵਿਸ਼ਵਾਸ ਦੀ ਗੰਢ ਵਿੱਚ ਪਾ ਲੈਣਾ ਹੈ, ਬੰਨ੍ਹ ਲੈਣਾ ਹੈ, ਕਿਉਂਕਿ ਗੁਰੂ ਬਿਨਾਂ ਸਿੱਖ ਦਾ ਜੀਵਨ ਕਦੀ ਸੁੱਖ ਨਾਲ ਗੁਜ਼ਰ ਹੀ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਮੇਰਾਮਤ ਦੀ ਦਾਤ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਣ, ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਆ ਜਾਵੇ। ਸਾਹਿਬ ਬਾਣੀ 'ਚ ਵੀ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਜਾਖੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਇਹ ਜਿਹੜਾ ਦ੍ਰਿੜ ਵਿਸ਼ਵਾਸ ਹੈ ਨਾ, ਇਹੀ ਬ੍ਰਹਮ ਗਿਆਨ ਦਾ ਕਾਰਨ ਹੈ। ਇਸ ਨਾਲ ਹੀ ਹਿਰਦੇ 'ਚ ਬ੍ਰਹਮ ਗਿਆਨ ਪੈਦਾ ਹੁੰਦਾ। ਜੈਸੇ ਮੇਰੇ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤਕਾਲ ਤਤਵ ਗਿਆਨ, ਬ੍ਰਹਮ ਗਿਆਨ ਉਸਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ, ਜਿਹੜਾ ਗੁਰੂ ਦੇ ਬਚਨਾਂ 'ਤੇ ਭਰੋਸਾ ਕਰ ਲੈਂਦਾ। ਹੋਰ ਤਾਂ ਕੁਛ ਨਹੀਂ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਲਿਬਰੇ ਬਚਨਾਂ 'ਤੇ ਸਿੱਖ ਨੇ ਭਰੋਸਾ ਕਰਨਾ ਹੈ ਅਤੇ ਮੰਨ ਲੈਣਾ ਹੈ। ਫਿਰ ਗੁਰੂ ਦਾ ਬਚਨ ਐਸੀ ਬਰਕਤ ਰੱਖਦਾ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੀ ਜਾਲੇ। ਜੀਵਨ ਖੁਸ਼ੀਆਂ ਨਾਲ, ਬਰਕਤਾਂ ਨਾਲ ਭਰ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪ ਨੇ ਬੈਠ ਕੇ ਸਰਵਣ ਕੀਤਾ। ਗੁਰੂ ਬਾਬਾ ਸਾਰਿਆਂ ਦੀਆਂ ਝੋਲੀਆਂ ਆਪਣੇ ਦਰ ਦੀਆਂ ਬਰਕਤਾਂ ਨਾਲ ਭਰਨ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ ਵਿੱਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।